ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਦੋਸਤੋ, ਮੇਰਾ ਨਾਮ ਹੈ ਅਵਨੀਤ ਤੇ ਅੱਜ ਸਿਡਨੀ ਤੋਂ ਫੋਨ ਲਾਈਨ ਤੇ ਸਾਡੇ ਨਾਲ ਜੁੜ ਚੁੱਕੇ ਹਨ ਆਸਟ੍ਰੇਲੀਆ ਦੇ ਮਸ਼ਹੂਰ ਪੰਜਾਬੀ ਗਾਇਕ ਅਤੇ ਸੰਗੀਤਕਾਰ ਪੈਵ ਤਾਰੀਆ। ਪੈਵ, ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਪੈਵ, ਤੁਸੀਂ ਇੱਕ ਵਾਰ ਫਿਰ ਸਿਡਨੀ ਕ੍ਰਿਕਟ ਗਰਾਊਂਡ ਵਿਖੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੇ ਤੀਜੇ ਕ੍ਰਿਕਟ ਟੈਸਟ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤੀ ਰਾਸ਼ਟਰੀ ਗੀਤ ਗਾ ਕੇ ਸਾਰੇ ਕ੍ਰਿਕਟ ਅਤੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਨੂੰ ਆਪਣੀ ਆਵਾਜ਼ ਨਾਲ ਮਨਮੋਹਿਤ ਕੀਤਾ। ਸਾਨੂੰ ਦੱਸੋ ਕਿਸ ਤਰ੍ਹਾਂ ਦਾ ਰਿਹਾ ਹੈ ਤਜਰਬਾ?
ਥੋੜਾ ਡਿਫਰੈਂਟ ਸੀਗਾ, ਸਾਨੂੰ ਮਾਸਕ ਪਾ ਕੇ ਐਂਟਰ ਕਰਨਾ ਪਿਆ, ਪਲੱਸ ਆਈ ਥਿੰਕ ਸਾਡੇ ਕੋਲ ਓਨਲੀ 5 ਮਿੰਟਸ ਦੀ ਵਿੰਡੋ ਸੀ ਜਿੱਥੇ ਅਸੀਂ ਮਾਸਕ ਲਾ ਸਕਦੇ ਸੀ ਐਸੇ ਚੀਜ਼। ਸੋ ਉਹ ਸਭ ਤੋਂ ਜ਼ਿਆਦਾ ਕੰਪਲੀਕੇਟਡ ਚੀਜ਼ ਇਹੀ ਸੀ ਕਿ ਮਾਸਕ ਲਾ ਕੇ ਐਂਥਮ ਕਰਕੇ ਮਾਸਕ ਦੁਬਾਰਾ ਪਾਉਣਾ। ਰਿਹਰਸਲ ਵਿੱਚ ਇਹੀ ਰਿਹਰਸ ਕਰਦੇ ਰਹੇ, ਬਟ ਦੈਨ ਐਕਚੁਅਲ ਐਂਥਮ ਗਾਉਣ ਤੋਂ ਪਹਿਲਾਂ ਉਹਨਾਂ ਕਿਹਾ ਕਿ ਸਟੇਜ ਤੇ ਜਾਣ ਤੋਂ ਪਹਿਲਾਂ ਤੁਸੀਂ ਮਾਸਕ ਲਾ ਸਕਦੇ ਹਾਂ। ਸੋ ਉਹਦੇ ਕਰਕੇ ਥੋੜ੍ਹਾ ਜਿਹਾ ਈਜ਼ੀ ਰਹਿ ਗਿਆ, ਬਟ ਅਦਰਵਾਈਜ਼ ਐਕਸਪੀਰੀਅੰਸ ਵਧੀਆ ਸੀਗਾ। ਪਲੱਸ ਓਬਵੀਅਸਲੀ ਆਡੀਅੰਸ ਲਿਮਿਟਿਡ ਸੀਗੀ, ਇਸ ਕਰਕੇ ਥੋੜ੍ਹਾ ਉਹਦਾ ਫੀਲ ਜਿਹੜਾ ਸੀ ਉਹ ਘੱਟ ਸੀ ਨੋਰਮਲ SCG ਨਾਲੋਂ, ਬਟ ਅਦਰਵਾਈਜ਼ ਐਕਸਪੀਰੀਅੰਸ ਜਿਹੜਾ ਉਹ ਤਾਂ ਬਹੁਤ ਵਧੀਆ ਰਿਹਾ
ਜੀ। ਤੇ ਇੰਡੀਆ ਦੇ ਗੇਂਦਬਾਜ਼ ਮੁਹੰਮਦ ਸਿਰਾਜ, ਜਿਨ੍ਹਾਂ ਨੇ ਹਾਲੇ ਵਿੱਚ ਹੀ ਆਪਣੇ ਪਿਤਾ ਨੂੰ ਗਵਾਇਆ ਹੈ, ਉਹਨਾਂ ਨੂੰ ਤਾਂ ਤੁਸੀਂ ਆਪਣੀ ਆਵਾਜ਼ ਨਾਲ ਕਾਫੀ ਭਾਵੁਕ ਕਰ ਦਿੱਤਾ ਕੱਲ।
ਹਾਂਜੀ, ਉਹ ਬਿਗ ਸਕਰੀਨ ਤੇ ਦੇਖ ਰਹੇ ਸੀ ਨਾ ਸਾਰੇ ਪਲੇਅਰਸ ਨੂੰ, ਤਾਂ ਕਾਫੀ ਕਾਫੀ ਇਮੋਸ਼ਨਲ ਹੋ ਗਿਆ ਸੀਗਾ। ਆਈ ਗੈਸ ਆਈ ਡੋਨਟ ਨੋ, ਮੇਰੀ ਆਵਾਜ਼ ਕਰਕੇ ਇਮੋਸ਼ਨਲ ਹੋਇਆ ਜਾਂ ਉਹਦੀ ਸਿਚੁਏਸ਼ਨ ਹੀ ਇੱਦਾਂ ਦੀ ਹੈ ਨਾ, ਜਿਹਦੇ ਵਿੱਚ ਹਰ ਇੱਕ ਪਲੇਅਰ ਨੂੰ ਹੁੰਦਾ ਕਿ ਉਹਨਾਂ ਦੀ ਓਬਵੀਅਸਲੀ ਹਾਈਟ ਮੇਨ ਜਿਹੜੀ ਆ ਕਿ ਤੁਸੀਂ ਆਪਣੀ ਕੰਟਰੀ ਲਈ ਪਲੇ ਕਰ ਸਕੋ। ਤਾਂ ਜਦੋਂ ਨੈਸ਼ਨਲ ਐਂਥਮ ਆਉਂਦਾ ਹੈ ਕਿਸੇ ਵੀ ਕੰਟਰੀ ਦਾ, ਤਾਂ ਉਹ ਇੱਕ ਫੀਲਿੰਗ ਜਿਹੜੀ ਆ ਉਹ ਸਿਰਫ ਉਸ ਬੰਦੇ ਨੂੰ ਪਤਾ ਜਿਹੜਾ ਇੰਨਾ ਹਾਰਡ ਵਰਕ ਕਰਕੇ ਉਸ ਸਟੇਜ ਤੇ ਪਹੁੰਚਦਾ।
ਬਿਲਕੁਲ। ਤੇ ਸਾਨੂੰ ਦੱਸੋ ਕਿ ਹੁਣ ਤੱਕ ਤੁਹਾਨੂੰ ਕਿੰਨੀ ਵਾਰ ਇਹ ਮੌਕਾ ਮਿਲ ਚੁੱਕਿਆ ਹੈ?
ਮੇਰਾ 4th ਟਾਈਮ ਸੀ, ਸਾਰੇ ਲਾਸਟ ਈਅਰ ਦੇ ਵੀ ਮੈਚਸ ਮਿਲਾ ਕੇ। ਮੈਨੂੰ ਫੀਲ ਹੋ ਰਿਹਾ ਕਿ ਆਈ ਥਿੰਕ ਨੈਕਸਟ ਵੀਕ ਵੀ ਹੋ ਸਕਦਾ ਮੈਨੂੰ ਦੁਬਾਰਾ ਮੌਕਾ ਮਿਲੇ ਗਾਉਣ ਦਾ, ਕਿਉਂਕਿ ਬ੍ਰਿਸਬਨ ਦਾ ਟੈਸਟ ਮੋਰ ਦੈਨ ਲਾਈਕਲੀ ਉਹ ਵੀ ਸਿਡਨੀ ਨੂੰ ਹੀ ਸਿਡਨੀ ਚ ਹੋਊਗਾ ਹੁਣ ਬ੍ਰਿਸਬਨ ਵਾਲਾ ਟੈਸਟ ਵੀ
ਜੀ।
ਹਾਂਜੀ,
ਤੇ ਸਾਨੂੰ ਆਪਣੇ ਆਉਣ ਵਾਲੇ ਸੰਗੀਤ ਪ੍ਰੋਜੈਕਟਸ ਬਾਰੇ ਵੀ ਦੱਸੋ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਆਪਣੇ ਫੈਨਸ ਦਾ ਕਿਸ ਤਰ੍ਹਾਂ ਮਨੋਰੰਜਨ ਕਰੋਗੇ?
ਮਨੋਰੰਜਨ ਤਾਂ ਮੈਂ ਆਪਣੇ ਫੈਨਸ ਲਈ ਨਹੀਂ ਜ਼ਿਆਦਾ ਕਰਦਾ, ਮੈਂ ਆਪਣਾ ਸੰਗੀਤ ਜਿਹੜਾ ਉਸ ਤਰੀਕੇ ਨਾਲ ਪ੍ਰੋਡਿਊਸ ਕਰਦਾ ਕਿ ਜਿਹੜਾ ਮੈਨੂੰ ਵਧੀਆ ਲੱਗੇ। ਲੱਕਲੀ ਉਹ ਫੈਨਸ ਨੂੰ ਵੀ ਵਧੀਆ ਲੱਗਦਾ ਹੈ। ਆਲਵੇਜ਼ ਮੇਰੀ ਟਰਾਈ ਹੁੰਦੀ ਆ ਕਿ ਮੈਂ ਕੁਝ ਨਵਾਂ ਚੇਂਜ ਕਰਕੇ ਆਵਾਂ ਕਿ ਸੇਮ ਥਿੰਗ ਮੈਂ ਕਦੀ ਦੋ ਵਾਰੀ ਰਿਪੀਟ ਨਾ ਕਰਾਂ
ਜੀ।
ਸੋ ਉਹੀ ਆਲਵੇਜ਼ ਉਸ ਚੀਜ਼ ਦੀ ਕੋਸ਼ਿਸ਼ ਹੁੰਦੀ ਹੈ। ਹੁਣ ਨੈਕਸਟ ਈਅਰ ਹੋਪਫੁਲੀ ਇੱਕ ਕੀ ਕਹਿੰਦੇ ਆ ਕਿ ਵਧੀਆ ਲੋਟਸ ਆਫ ਪ੍ਰੋਜੈਕਟਸ ਆਉਣਗੇ ਹੁਣ ਨੈਕਸਟ ਈਅਰ ਦੇ ਵਿੱਚ। 2020 ਤਾਂ ਸਾਰਿਆਂ ਲਈ ਥੋੜਾ ਸਲੋ ਰਿਹਾ, ਬਟ 2021 ਜਿਹੜਾ ਵਧੀਆ ਹੋਊਗਾ ਹੋਪਫੁਲੀ।
ਬਿਲਕੁਲ। ਤੇ ਜਾਂਦੇ ਜਾਂਦੇ ਆਪਣੀ ਆਵਾਜ਼ ਵਿੱਚ ਜੇ ਤੁਸੀਂ ਸਾਡੇ ਸਰੋਤਿਆਂ ਦੇ ਲਈ ਕੋਈ ਦੋ ਲਾਈਨਾਂ ਪੇਸ਼ ਕਰ ਸਕੋ।
ਸਾਹਮਣੇ ਰਹਿਣੀ ਏ ਜਾਨ ਕੱਢ ਲੈਣੀ ਏ, ਸਾਹਮਣੇ ਰਹਿਣੀ ਏ ਜਾਨ ਕੱਢ ਲੈਣੀ ਏ, ਨੱਚ ਲੈ ਮੇਰੀ ਬਾਹਾਂ ਵਿੱਚ, ਪਰ ਲੈ ਮੈਨੂੰ ਸਾਹਾਂ ਵਿੱਚ, ਸਾਹਮਣੇ ਰਹਿਣੀ ਏ ਜਾਨ ਕੱਢ ਲੈਣੀ ਏ।
ਹਮੇਸ਼ਾ ਵਾਂਗ ਖੂਬਸੂਰਤ ਪੈਵ, ਸਾਡੇ ਨਾਲ ਬਣਨ ਲਈ, ਸਮਾਂ ਕੱਢਣ ਲਈ, ਸਰੋਤਿਆਂ ਨਾਲ ਸਾਂਝ ਪਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।